ਗੌਤਮ ਨਾਰ ਸਵਾਪਤ ਸਵਾਮੀ ਸੀਸ ਧਰਨ ਸਹਿਸ ਪਗ ਗਾਮੀ।
ਲਓ ਹੁਣ ਦੱਸੋ ਹੋਰ ਜਿਹੜੇ ਕੋਈ ਧਰਮ ਸ਼ਾਸਤਰ ਨੇ ਉਹਨਾਂ ਵਿੱਚੋਂ ਕੁਝ ਕੁ ਭਗਤ ਜੀ ਉਦਾਹਰਣਾਂ ਦਿੰਦੇ ਹਨ ਵੀ ਵੇਖ ਲੋ ਗੌਤਮ ਨਾਰ, ਗੌਤਮ ਇੱਕ ਰਿਸ਼ੀ ਹੋਇਆ ਉਹਦੀ ਨਾਰ ਅਹਿਲਿਆ, ਤੇ ਵੇਖ ਲੋ ਹੈ ਰਿਸ਼ੀ ਦੇ ਘਰ ਵਾਲੀ ਪਰ ਉਹ ਤੋਂ ਵੀ ਆਪਣੇ ਜੀਵਨ ਨੂੰ ਸੰਭਾਲਿਆ ਨਹੀਂ ਗਿਆ। ਤੇ ਉਮਾਪਤ, ਉਮਾ ਪਾਰਵਤੀ ਦਾ ਮਾਲਕ ਕੌਣ ਹੈ? ਸ਼ਿਵ ਜੀ। ਤੇ ਜਿਹੜਾ ਸ਼ਿਵ ਜੀ ਹੈ ਮੋਹਣੀ ਅਵਤਾਰ ਵੇਲੇ ਉਹਦਾ ਵੀ ਮਨ ਡੋਲ ਗਿਆ। ਤੇ ਸਵਾਮੀ ਦਾ ਅਰਥ ਹੈ ਵਿਸ਼ਨੂੰ, ਜਿਹੜਾ ਵਿਸ਼ਨੂੰ ਸੀ ਉਹ ਵੀ ਜਦੋਂ ਜਲੰਧਰ ਦੈਨ ਦੇ ਨਾਲ ਜੰਗ ਕਰਨ ਵਾਸਤੇ ਗਿਆ ਤੇ ਉਹ ਇਹਦੇ ਕੋਲੋਂ ਜਿੱਤਿਆ ਨਾ ਜਾਵੇ, ਫਿਰ ਉਹ ਕਿਸੇ ਨੇ ਆਖਿਆ ਵੀ ਤੂੰ ਇਹਦੀ ਜਿਹੜੀ ਘਰਵਾਲੀ ਹੈ ਬ੍ਰਿੰਦਾ ਰਾਕਸ਼ਣੀ ਉਹ ਆਪਣੇ ਜਤ ਸਤ ਵਿੱਚ ਬੜੀ ਪਰਪੱਕ ਹੈ, ਉਹ ਇੱਕ ਸਤੀ ਹੈ ਔਰ ਜਿੰਨਾ ਚਿਰ ਤੱਕ ਉਹਦਾ ਸਤ ਭੰਗ ਨਹੀਂ ਹੁੰਦਾ ਉਨਾ ਚਿਰ ਇਹ ਰਾਕਸ਼ ਮਰ ਨਹੀਂ ਸਕਦਾ। ਤੇ ਫਿਰ ਵਿਸ਼ਨੂੰ ਨੇ ਜਾ ਕੇ ਉਹਦਾ ਸਤ ਭੰਗ ਕੀਤਾ। ਹੁਣ ਇਹ ਗੱਲਾਂ ਹੈ ਚੰਗੀਆਂ ਥੋੜਾ ਇਹ ਜਿਹੜੀਆਂ ਗੱਲਾਂ ਇਹਨਾਂ ਦੇਵਤਿਆਂ ਨੇ ਕੀਤੀਆਂ। ਦੇਖ ਲੋ ਇਹ ਜਿਹੜੇ ਸਵਾਮੀ ਵਿਸ਼ਨੂੰ ਵਰਗੇ ਦੇਵਤੇ ਇਹਨਾਂ ਦੇ ਵੀ ਮਨ ਮਾਇਆ ਦੇ ਪਿੱਛੇ ਡੋਲਦੇ ਰਹੇ। ਸੀਸ ਤਰਨ ਸਹਿਸ ਪਾਗਾਮੀ, ਲੋ ਭਗਤ ਜੀ ਬਾਣੀ ਵਿੱਚ ਗੱਲਾਂ ਜੋ ਲਿਖੀਆਂ ਸੱਚੀਆਂ ਨੇ, ਇਹ ਕਿਸੇ ਦੀ ਕੋਈ ਨਿੰਦਿਆ ਨਹੀਂ, ਕਿਸੇ ਦੀ ਕੋਈ ਹੇਠੀ ਨਹੀਂ, ਜੋ ਕੁਛ ਸੱਚ ਹੈ ਉਹ ਬਾਣੀ ਵਿੱਚ ਲਿਖਿਆ ਹੋਇਆ। ਸੀਸ ਧਰਨ, ਤੇ ਸੀਸ ਧਰਨ ਦਾ ਅਰਥ ਹੈ ਬ੍ਰਹਮ। ਇਹ ਬ੍ਰਹਮਾ ਦਾ ਸੀਸ ਧਰਨ ਨਾਮ ਕਿਵੇਂ ਪਿਆ ਹੈ ਇਹਦੇ ਬਾਰੇ ਇਤਿਹਾਸ ਵਿੱਚ ਇਹ ਪ੍ਰਸੰਗ ਆਉਂਦਾ ਹੈ। ਕਹਿੰਦੇ ਨੇ ਜਦੋਂ ਬ੍ਰਹਮਾ ਨੇ ਸੁਰਸਤੀ ਨੂੰ ਪੈਦਾ ਕੀਤਾ, ਇਹ ਸੁਰਸਤੀ ਇਹਦੀ ਆਪਣੀ ਬੇਟੀ ਹੀ ਪੁੱਤਰੀ ਹੀ ਲੱਗਦੀ ਸੀ ਪਰ ਉਹ ਇੰਨੀ ਸੁੰਦਰ ਸੀ ਤੇ ਇਹ ਬ੍ਰਹਮਾ ਦਾ ਮਨ ਉਹਦੇ ਉੱਤੇ ਡੋਲ ਗਿਆ। ਜਦੋਂ ਆਪਣੀ ਪੁੱਤਰੀ ਤੇ ਪਿਤਾ ਦਾ ਮਨ ਡੋਲ ਜਾਵੇ ਵੇਖ ਲਓ ਕਿੰਨੀ ਇਹ ਦਰਦਨਾਕ ਕਹਾਣੀ ਬਣ ਜਾਂਦੀ ਹੈ, ਫਿਰ ਉਹਦੀ ਇੱਜ਼ਤ ਦਾ ਰਖਵਾਲਾ ਹੋਰ ਕੌਣ ਹੋ ਸਕਦਾ। ਤੇ ਬ੍ਰਹਮਾ ਵੇਖ ਲਓ ਏਡਾ ਵੱਡਾ ਆਪਣੇ ਆਪ ਨੂੰ ਦੇਵਤਾ ਮੰਨਦਾ ਹੈ ਪਰ ਕਹਿੰਦੇ ਨੇ ਉਸ ਵੇਲੇ ਸੁਰਸਤੀ ਨੇ ਆਪਣੇ ਬਚਾਅ ਦੇ ਲਈ ਤੇ ਉਹਦੀਆਂ ਨਜ਼ਰਾਂ ਤੋਂ ਪਾਸੇ ਹੋਈ ਤੇ ਬ੍ਰਹਮਾ ਨੇ ਕਹਿੰਦੇ ਪਹਿਲਾਂ ਤਾਂ ਬ੍ਰਹਮਾ ਦੇ ਕੋਈ ਮੂੰਹ ਸੀ, ਇੱਕੋ ਸਿਰ ਸੀ, ਉਹਨੇ ਦੂਜਾ ਮੂੰਹ ਤੇ ਦੂਜਾ ਸਿਰ ਬਣਾ ਲਿਆ। ਫਿਰ ਉਹ ਤੀਜੇ ਪਾਸੇ ਸਰਕ ਗਈ ਤੇ ਉਹਨੇ ਤੀਜੇ ਪਾਸੇ ਹੋਰ ਮੂੰਹ ਲਾ ਲਿਆ। ਜਦੋਂ ਚੌਥੇ ਪਾਸੇ ਗਈ ਤੇ ਉਹਨੇ ਚਾਰ ਮੂੰਹ ਲਾ ਲਏ। ਬ੍ਰਹਮਾ ਦੇ ਚਾਰ ਮੂੰਹ ਮੰਨੇ ਗਏ ਹੈ, ਇਹ ਉਹਨੂੰ ਸੀਸ ਧਾਰਨ ਕਹਿਣ ਲੱਗੇ ਹੈ। ਤੇ ਜਦੋਂ ਫਿਰ ਵੀ ਇਹ ਨਾ ਬਾਜ ਆਇਆ ਤਾਂ ਉਸ ਵੇਲੇ ਸੁਰਸਤੀ ਨੇ ਸ਼ਿਵ ਜੀ ਦੇ ਅੱਗੇ ਫਰਿਆਦ ਕੀਤੀ ਤੇ ਸ਼ਿਵ ਜੀ ਨੇ ਆ ਕੇ ਤੇ ਫਿਰ ਇਹ ਬ੍ਰਹਮਾ ਦੇ ਸਿਰ ਉੱਤੇ ਆ ਕੇ ਜ਼ੋਰ ਦੀ ਹਥੇਲੀ ਮਾਰੀ ਤੇ ਇਹਦਾ ਸਿਰ ਪਾੜ ਦਿੱਤਾ, ਚਕਨਾ ਚੂਰ ਕਰ ਦਿੱਤਾ। ਤੇ ਕਹਿੰਦੇ ਨੇ ਫਿਰ ਉਹ ਸ਼ਿਵ ਜੀ ਨੂੰ ਬ੍ਰਹਮ ਹੱਤਿਆ ਦਾ ਦੋਸ਼ ਲੱਗਿਆ। ਪਿੱਛੇ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਆ ਚੁੱਕਿਆ ਹੈ, ਕਰਮ ਕਾਲ ਕਪਾਲ ਮਫੀ ਟਸਰੀ। ਇਸ ਲਈ ਇਹ ਗੱਲਾਂ ਵੀ ਗੁਰਬਾਣੀ ਵਿੱਚ ਹੀ ਨੇ। ਇਸ ਲਈ ਸੀਸ ਧਾਰਨ ਇਹ ਬ੍ਰਹਮਾ ਦਾ ਵਾਚਕ ਹੈ, ਵੇਖ ਲੋ ਉਹਦੀ ਵੀ ਇਹਨਾਂ ਵਿਕਾਰਾਂ ਨੇ ਬੁਰੀ ਹਾਲਤ ਕੀਤੀ। ਸਹਿਜ ਪਗ ਗਾਮੀ, ਤੇ ਜਿਹੜਾ ਹਜ਼ਾਰ ਪਗਾਂ ਨੂੰ, ਗਾਮੀ ਦਾ ਅਰਥ ਭੋਗਣ ਵਾਲਾ ਕੌਣ ਹੈ? ਦੇਵਤਿਆਂ ਦਾ ਰਾਜਾ ਇੰਦਰ। ਇੰਦਰ ਵੀ ਗੌਤਮ ਰਿਸ਼ੀ ਦੇ ਘਰ ਗਿਆ ਤੇ ਅਹਿਲਿਆ ਦਾ ਸਤ ਭੰਗ ਕੀਤਾ ਤੇ ਉਸ ਵੇਲੇ ਰਿਸ਼ੀ ਦੇ ਸਰਾਫ ਦੇ ਨਾਲ ਇਹਦੇ ਸਰੀਰ ਦੇ ਵਿੱਚ ਕੋਹੜ ਚੱਲ ਗਿਆ ਤੇ ਹਜ਼ਾਰਾਂ ਪਗਾਂ ਦੇ ਨਿਸ਼ਾਨ ਪੈਦਾ ਹੋ ਗਏ, ਖੂਨ ਵਗ ਰਿਹਾ ਹੈ। ਬਈ ਵੇਖ ਲੋ ਇਹਨਾਂ ਵੱਡੇ ਵੱਡੇ ਜਿਹੜੇ ਦੇਵੀ ਦੇਵਤੇ ਵੀ ਹੋਏ ਨੇ, ਇਹਨਾਂ ਦੀ ਵੀ ਇਹਨਾਂ ਵਿਕਾਰਾਂ ਨੇ ਬੁਰੀ ਹਾਲਤ ਕੀਤੀ।
ਇਨ ਦੂਤਨ ਖਲ ਬਦ ਕਰ ਮਾਰਿਓ, ਬੜੋ ਨਿਲਾਜ ਅਜੂ ਨਹੀਂ ਹਾਰਿਓ।
ਸਾਹਿਬ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਇਨ ਦੂਤਨ ਖਲ ਬਦ ਕਰ ਮਾਰਿਓ, ਵੀ ਇਹਨਾਂ ਦੂਤਾਂ ਨੇ ਵੀ ਇਸ ਮੂਰਖ ਮਨ ਨੂੰ ਵੀ ਬਦ ਕਰ ਦਾ ਅਰਥ ਬੰਨ ਕੇ ਐਨ ਚੰਗੀ ਤਰ੍ਹਾਂ ਵੀ ਜੰਜੀਰਾਂ ਨਾਲ ਜਕੜ ਕੇ ਇਸ ਨੂੰ ਮਾਰਿਆ। ਅੱਜ ਜਿਵੇਂ ਕੋਈ ਚੋਰ ਡਾਕੂ ਪਹਿਲਾਂ ਆਦਮੀ ਨੂੰ ਬੰਨ ਲੈਂਦੇ ਨੇ ਫਿਰ ਕੁੱਟਦੇ ਨੇ ਵੀ ਦੱਸ ਤੇਰਾ ਧਨ ਕਿੱਥੇ ਹੈ, ਤੇਰਾ ਸੋਨਾ ਕਿੱਥੇ ਦੱਬਿਆ ਹੋਇਆ। ਇਉਂ ਇਸੇ ਤਰ੍ਹਾਂ ਇਹ ਜਿਹੜੇ ਪੰਜ ਵਿਕਾਰ ਸਨ ਵੀ ਇਹਨਾਂ ਨੇ ਇਸ ਮੂਰਖ ਮਨ ਨੂੰ ਬੰਨ ਕੇ ਮਾਰਿਆ। ਬੜੋ ਨਿਲਾਜ ਅਜੂ ਨਹੀਂ ਹਾਰਿਓ, ਪਰ ਮਨ ਏਡਾ ਵੱਡਾ ਬੇਸ਼ਰਮ ਹੈ ਤੇ ਇਹ ਹਾਲੇ ਵੀ ਹਾਰਿਆ ਨਹੀਂ ਹੈ। ਭਾਵ ਉਹਨਾਂ ਵਿਕਾਰਾਂ ਵੱਲੋਂ ਇਸਨੇ ਤੋਬਾ ਨਹੀਂ ਕੀਤੀ, ਹਾਲੇ ਵੀ ਉਹਨਾਂ ਨੂੰ ਚਾਹ ਰਿਹਾ ਹੈ, ਉਹਨਾਂ ਦੇ ਮਗਰ ਦੌੜ ਰਿਹਾ ਹੈ।
ਕਹਿ ਰਵਿਦਾਸ ਕਹਾ ਕੈਸੇ ਕੀਜੈ, ਬਿਨ ਰਘਨਾਥ ਸਰਨ ਕਾ ਕੀ ਲੀਜੈ।
ਲੋ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਹੁਣ ਦੱਸੋ ਵੀ ਅਸੀਂ ਕਿੱਥੇ ਜਾਈਏ ਤੇ ਕੀ ਕਰੀਏ। ਜਦੋਂ ਬੰਦੇ ਦਾ ਕੋਈ ਚਾਰਾ ਨਾਨਾ ਹੋਵੇ, ਦੁਸ਼ਮਣ ਬਹੁਤੇ ਤਕੜੇ ਹੋਣ ਤੇ ਬਹੁ ਗਿਣਤੀ ਵਿੱਚ ਹੋਣ, ਤੇ ਫਿਰ ਉਹ ਕਹਿੰਦਾ ਦੱਸੋ ਮੈਂ ਹੁਣ ਕਿੱਧਰ ਜਾਵਾਂ, ਕੀ ਕਰਾਂ। ਪਰ ਉਸ ਵੇਲੇ ਭਗਤ ਜੀ ਕਹਿੰਦੇ ਜਦੋਂ ਵਿਕਾਰ ਵੀ ਕਿਸੇ ਮਨੁੱਖ ਨੂੰ ਤੰਗ ਕਰਦੇ ਹਨ ਤੇ ਫਿਰ ਵਾਹਿਗੁਰੂ ਦੀ ਸ਼ਰਨ ਹੀ ਲੈਣੀ ਬਣਦੀ ਹੈ। ਬਿਨ ਰਘਨਾਥ ਸ਼ਰਨ ਕਾਕੀ ਲੀਜੈ, ਰਘਨਾਥ ਦਾ ਅਰਥ ਹੈ ਪਰਮੇਸ਼ਰ। ਵੈਸੇ ਰਘਨਾਥ ਰਾਮ ਚੰਦਰ ਜੀ ਦਾ ਨਾਮ ਹੈ, ਵੀ ਰਘੂ ਕੁਲ ਦਾ ਨਾਮ ਹੈ, ਰਘੂ ਰਾਜੇ ਤੋਂ ਰਘੂ ਕੁਲ ਚੱਲੀ ਸੀ, ਔਰ ਉਹ ਰਾਮ ਚੰਦਰ ਜੀ ਦੀ ਵੰਸ਼ ਦਾ ਕੋਈ ਪੂਰਵ ਰਾਜਾ ਹੋਇਆ, ਤੇ ਇਸ ਲਈ ਰਾਘਵਾਂ ਦੀ ਕੁਲ ਦੇ ਸਵਾਮੀ ਰਾਮ ਚੰਦਰ ਜੀ ਨੂੰ ਮੰਨਿਆ ਗਿਆ। ਰਘਨਾਥ ਰਾਮ ਚੰਦਰ ਜੀ ਦਾ ਨਾਮ ਵੈਸੇ ਲਿਆ ਜਾਂਦਾ ਹੈ, ਪਰ ਸਤਿਗੁਰੂ ਮਹਾਰਾਜ ਨੇ ਜਿਹੜੇ ਕੋਈ ਅਵਤਾਰਾਂ ਦੇ ਨਾਮ ਵੀ ਸਨ ਗੁਰਬਾਣੀ ਵਿੱਚ, ਉਹਨਾਂ ਨੂੰ ਅਕਾਲ ਪੁਰਖ ਦੇ ਲਈ ਵਰਤੇ। ਕਿਉਂ? ਜਿਹੜੇ ਉਹਨਾਂ ਦੇ ਉਪਾਸ਼ਕ ਲੋਕ ਉਹਨਾਂ ਨੂੰ ਰੱਬ ਮੰਨਦੇ ਸਨ, ਤੇ ਇਸ ਲਈ ਉਹਨਾਂ ਨਾਮਾਂ ਦੁਆਰਾ ਗੁਰੂ ਮਹਾਰਾਜ ਨੇ ਪਰਮੇਸ਼ਰ ਨੂੰ ਸੰਬੋਧਨ ਕੀਤਾ। ਤੇ ਦੂਸਰਾ, ਰਘਨਾਥ ਦਾ ਅਰਥ ਸੰਪਰਦਾਇ ਵਿੱਚ ਮਹਾਂਪੁਰਖੀ ਵੀ ਕਰਦੇ ਸਨ, ਵੀ ਜੋ ਸ਼ਾਹ ਰਗ ਦਾ ਮਾਲਕ। ਆ ਸ਼ਾਹ ਰਗ ਹੈ, ਜੇ ਕੱਟੀ ਜਾਵੇ ਮਨੁੱਖ ਮਰ ਜਾਂਦਾ, ਵੀ ਉਹ ਸ਼ਾਹ ਰਗ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਉਹ ਤੋਂ ਬਿਨਾਂ ਦੱਸੋ ਹੋਰ ਕਿਹਦੀ ਸ਼ਰਨ ਲਈਏ। ਭਾਵ ਹੋਰ ਤੇ ਕੋਈ ਦੇਵੀ ਦੇਵਤਾ ਇਹਨਾਂ ਤੋਂ ਬਚਿਆ ਹੋਇਆ ਹੀ ਨਹੀਂ, ਤੇ ਕਿਹਦੀ ਸ਼ਰਨ ਜਾ ਕੇ ਲਓਗੇ। ਇਸ ਲਈ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲਓ। ਬਿਨਾਂ ਸ਼ਰਨ ਤਾਕੀ ਨਹੀਂ ਔਰ ਓਟੰਗ, ਬਚੇਗਾ ਨਾ ਕੋਈ ਕਰੇ ਕਾਲ ਚੋਟੰਗ। ਇਹਨਾਂ ਵਿਕਾਰਾਂ ਤੋਂ ਤੇ ਕਾਲ ਤੋਂ ਵੀ ਬਚਣ ਦੇ ਲਈ ਤੇ ਵਾਹਿਗੁਰੂ ਤੋਂ ਬਿਨਾਂ ਹੋਰ ਕਿਹਦੀ ਸ਼ਰਨ ਲਓਗੇ। ਉਸ ਵਾਹਿਗੁਰੂ ਦੀ ਸ਼ਰਨ ਹੀ ਸਾਨੂੰ ਇਹਨਾਂ ਵਿਕਾਰਾਂ ਤੋਂ ਬਚਾ ਸਕਦੀ ਹੈ।
ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਰਾਗ ਟੋਡੀ ਮਹੱਲਾ ਚੌਥਾ ਕਰ ਪਹਿਲਾ, ਹਰ ਬਿਨ ਰਹਿ ਨਾ ਸਕੈ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ, ਬਹੁਰ ਨਾ ਪਵ ਜਲ ਫੇਰਾ ਰਹਾਉ।
ਹੁਣ ਅੱਗੇ ਟੋਡੀ ਰਾਗ ਆਰੰਭ ਹੋ ਰਿਹਾ ਹੈ। ਕ੍ਰਮ ਅਨੁਸਾਰ ਟੋਡੀ ਰਾਗ ਦਾ 12ਵਾਂ ਨੰਬਰ ਆਉਂਦਾ ਹੈ। ਇਸ ਟੋਡੀ ਰਾਗ ਨੂੰ ਦੀਪਕ ਰਾਗ ਦੀ ਰਾਗਣੀ ਵੀ ਮੰਨਿਆ, ਪਰ ਸਤਿਗੁਰੂ ਨੇ ਰਾਗ ਟੋਡੀ ਰਾਗਣੀ ਨੂੰ ਰਾਗ ਹੀ ਲਿਖਿਆ। ਸੋ ਰਹੋ ਵਿਚਾਰ। ਹੁਣ ਇਸ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਇੱਕ ਸ਼ਬਦ ਆਰੰਭ ਦੇ ਵਿੱਚ ਆਉਂਦਾ, ਤੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦਾ ਮਹਾਮੰਤਰ ਰੂਪ ਅਸਤੂਤਰ ਲਿਖਿਆ ਹੈ, ਮੰਗਲਾਚਰਨ ਲਿਖਿਆ ਹੈ। ਇੱਕ ਓਅੰਕਾਰ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੂ ਰਹਿ ਤੇ ਨਾਮ ਪ੍ਰਸਿੱਧ, ਕਰਤਾ ਪੁਰਖ ਸਿਰਜਨਹਾਰ ਤੇ ਵਿਆਪਕ ਸਰੂਪ, ਨਿਰਭਉ ਨਿਰਵੈਰ ਹਰ ਕਿਸਮ ਦੇ ਡਰ ਤੋਂ ਰਹਿ ਤੇ ਨਿਰਵੈਰ ਵੈਰ ਤੋਂ ਵੀ ਮੁਕਤ, ਅਕਾਲ ਮੂਰਤ ਤੇ ਫਿਰ ਉਹ ਵਾਹਿਗੁਰੂ ਅਕਾਲ ਸਰੂਪ ਹੈ। ਮੂਰਤ ਦਾ ਅਰਥ ਹੈ ਹਸਤੀ, ਅਕਿਰਤੀ, ਵਜੂਦ, ਸਰੂਪ। ਉਹ ਕਾਲ ਦੇ ਵਿੱਚ ਆਉਣ ਵਾਲਾ ਨਹੀਂ ਹੈ, ਅਜੂਨੀ ਉਹ ਕਦੇ ਜੂਨਾ ਵਿੱਚ ਨਹੀਂ ਆਉਂਦਾ। ਸਹਿਪੰਗ ਸੁਤੇ ਪ੍ਰਕਾਸ਼ ਰੂਪ ਮਿਲਦਾ ਕਿਵੇਂ ਹੈ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜੇ ਕੋਈ ਪੁੱਛ ਲਵੇ ਨਾ ਵੀ ਰੱਬ ਕਿਹੋ ਜਿਹਾ ਹੈ, ਆਹ ਜਿਹੜੀ ਗੁਰੂ ਮਹਾਰਾਜ ਨੇ ਮੂਲ ਮੰਤਰ ਵਿੱਚ ਵਿਆਖਿਆ ਕੀਤੀ ਹੈ, ਪਰਮੇਸ਼ਰ ਦੀ ਹੀ ਕੀਤੀ ਹੈ। ਉਹ ਕਰਤਾ ਪੁਰਖ ਹੈ, ਨਿਰਭਉ ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸਹਿਪੰਗ ਹੈ। ਇਹ ਸਾਰੇ ਵਾਹਿਗੁਰੂ ਦੇ ਗੁਣ ਸਰੂਪੂਤ ਗੁਣਾਂ ਦਾ ਵਰਣਨ ਕੀਤਾ ਗਿਆ। ਰਾਗ ਟੋਡੀ ਮਹੱਲਾ ਚੌਥਾ ਕਰ ਪਹਿਲਾ, ਰਾਗ ਟੋਡੀ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਕਰ ਪਹਿਲਾ ਪਹਿਲੇ ਕਰ ਸੁਰਤਾਲ ਦੇ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜੋ ਅਸਲੀ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮੀ ਹੈ, ਜਿਹਦੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦੀ ਤੜਪ ਹੈ, ਉਹਦੀ ਅਵਸਥਾ ਦਾ ਜ਼ਿਕਰ ਕੀਤਾ ਹੈ, ਹਰ ਬਿਨ ਰਹਿ ਨਾ ਸਕੈ ਮਨ ਮੇਰਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਪੁਰਖ ਦੇ ਵਿੱਚ ਉਚਾਰਨ ਕਰਦੇ ਹਨ, ਗੁਰਮੁਖੋ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਇਹ ਸਾਡਾ ਮਨ ਰਹਿ ਨਹੀਂ ਸਕਦਾ, ਕਿਉਂ ਉਸ ਦੇ ਨਾਲ ਪ੍ਰੇਮ ਹੀ ਇੰਨਾ ਹੋ ਗਿਆ, ਮੈਂ ਉਸ ਤੋਂ ਬਿਨਾਂ ਰਹਿ ਨਹੀਂ ਸਕਦਾ, ਬਚ ਨਹੀਂ ਸਕਦਾ। ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਮੇਰੇ ਪ੍ਰਾਣਾਂ ਦਾ ਵੀ ਪ੍ਰੀਤਮ ਪਿਆਰਾ ਹੈ, ਤੇ ਉਹ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਹੈ ਤੇ ਪ੍ਰਭੂ ਸਮਰੱਥ ਹੈ, ਤੇ ਗੁਰੂ ਹੀ ਉਸ ਨੂੰ ਮੇਲ ਸਕਦੀ ਹੈ। ਗੁਰ ਮੇਲੇ, ਗੁਰੂ ਹੀ ਉਸ ਨੂੰ ਮੇਲਦੇ ਹਨ। ਬਹੁਰ ਨਾ ਭਵ ਜਲ ਫੇਰਾ, ਤੇ ਜਿਹਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਵਾਰੀ ਮੇਰੇ ਪ੍ਰਾਣਪਤੀ ਵਾਹਿਗੁਰੂ ਦੇ ਨਾਲ ਮਿਲਾ ਦੇਣ, ਤੇ ਦੁਬਾਰਾ ਮੁੜ ਕੇ ਉਸ ਨੂੰ ਇਹ ਭਵ ਜਲ ਦਾ ਚੱਕਰ ਨਹੀਂ ਲਾਉਣਾ ਪੈਂਦਾ, ਉਹ ਬਾਰ ਬਾਰ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਨਹੀਂ ਖਾਂਦਾ। ਗੋਤੇ ਖਾਣ ਤੋਂ ਮੁਰਾਦ ਹੈ ਜਦੋਂ ਕੋਈ ਆਦਮੀ ਸਮੁੰਦਰ ਵਿੱਚ ਡੁੱਬਦਾ ਹੈ ਨਾ, ਤੇ ਇੱਕ ਵਾਰੀ ਹੇਠਾਂ ਨੂੰ ਜਾਂਦਾ ਹੈ ਤੇ ਫਿਰ ਉਹ ਬਾਹਰ ਨੂੰ ਆਉਂਦਾ। ਇਸੇ ਤਰ੍ਹਾਂ ਅਸੀਂ ਵੀ ਸੰਸਾਰ ਸਮੁੰਦਰ ਵਿੱਚ ਗੋਤੇ ਖਾ ਰਹੇ ਹਾਂ, ਬਹੁਤ ਨਾ ਭਵ ਜਲ ਫੇਰਾ। ਤੇ ਜਦੋਂ ਕੋਈ ਜੀਵ ਜਨਮ ਲੈਂਦਾ ਹੈ, ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਸਮੁੰਦਰ ਵਿੱਚੋਂ ਇੱਕ ਵਾਰੀ ਹੇਠਾਂ ਡੁੱਬ ਕੇ ਬਾਹਰ ਨੂੰ ਆਉਂਦੇ, ਤੇ ਜਦੋਂ ਫਿਰ ਅੰਨ ਦਾ ਸਮਾਂ ਹੁੰਦਾ ਹੈ ਤੇ ਉਸ ਵੇਲੇ ਆਦਮੀ ਜਦੋਂ ਖਤਮ ਹੋ ਜਾਂਦਾ ਹੈ, ਉਹ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਸਮੁੰਦਰ ਵਿੱਚ ਡੁੱਬ ਗਿਆ, ਪਤਾ ਨਹੀਂ ਕਿੱਧਰ ਚਲਿਆ ਗਿਆ, ਕਿਉਂਕਿ ਸਮੁੰਦਰ ਬਹੁਤ ਵਿਸ਼ਾਲ ਹੁੰਦਾ, ਉਹਦੇ ਵਿੱਚ ਪਤਾ ਨਹੀਂ ਲੱਗਦਾ ਵੀ ਆਦਮੀ ਡੁੱਬ ਕੇ ਕਿੱਧਰ ਚਲਿਆ ਗਿਆ। ਇਹ ਆਮ ਹੀ ਸਾਡੀ ਕਹਾਵਤ ਬਣੀ ਹੈ, ਜਦੋਂ ਕੋਈ ਗੱਲ ਕਹਿੰਦੇ ਵੀ ਕਿਸੇ ਬੰਦੇ ਬਾਰੇ ਨਾ ਪਤਾ ਲੱਗੇ, ਕਹਿੰਦੇ ਵੀ ਉਹ ਤਾਂ ਪਤਾ ਨਹੀਂ ਕਿਹੜੇ ਸਮੁੰਦਰ ਵਿੱਚ ਡੁੱਬ ਗਿਆ, ਕਿਉਂਕਿ ਸਮੁੰਦਰ ਬਹੁਤ ਵੱਡਾ ਹੁੰਦਾ, ਉਹਦੇ ਬਾਰੇ ਪਤਾ ਨਹੀਂ ਲੱਗਦਾ ਵੀ ਕਿੱਧਰ ਆਦਮੀ ਚਲਿਆ ਜਾਂਦਾ। ਇਹ ਸੰਸਾਰ ਵੀ ਇੱਕ ਐਸਾ ਹੀ ਸਮੁੰਦਰ ਹੈ, ਤੇ ਜਦੋਂ ਕੋਈ ਜੰਮਦਾ ਸਮਝ ਲਓ ਉੱਪਰ ਨੂੰ ਆਉਂਦਾ, ਜਦੋਂ ਮਰਦਾ ਵਿੱਚ ਡੁੱਬ ਜਾਂਦਾ। ਇਹ ਗੋਤੇ ਖਾ ਰਹੇ ਹਾਂ ਅਸੀਂ ਸਾਰੇ ਜੰਮਣ ਮਰਨ ਦੇ, ਤੇ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ, ਬਹੁਰ ਨਾ ਭਵ ਜਲ ਫੇਰਾ, ਉਹਨੂੰ ਮੁੜ ਕੇ ਸੰਸਾਰ ਸਮੁੰਦਰ ਦਾ ਫਿਰ ਦੁਬਾਰਾ ਇਹ ਚੱਕਰ ਜਨਮ ਮਰਨ ਦਾ ਨਹੀਂ ਲਾਉਣਾ ਪੈਂਦਾ।
ਮੇਰਾ ਹੀ ਅਰੇ ਲੋਚ ਲਗੀ ਪ੍ਰਭ ਕੇਰੀ, ਹਰ ਨੈਨੋ ਹਰ ਪ੍ਰਭ ਹੇਰਾ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਵੀ ਮੇਰਾ ਹੀਰ ਹੈ ਮੇਰੇ ਹਿਰਦੇ ਵਿੱਚ, ਭਾਵ ਮੇਰੇ ਦਿਲ ਵਿੱਚ। ਉਸ ਵਾਹਿਗੁਰੂ ਪਰਮੇਸ਼ਰ ਦੀ ਲੋਚ ਦਾ ਅਰਥ ਹੈ ਇੱਛਾ ਲੱਗੀ ਹੋਈ ਹੈ ਮੇਰੇ ਹਿਰਦੇ ਵਿੱਚ, ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੀ ਤੜਪ ਲੱਗੀ ਹੋਈ ਹੈ। ਹਰ ਨੈਨੋ ਹਰ ਪ੍ਰਭ ਹੇਰਾ, ਤੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਇਹਨਾਂ ਨੇਤਰਾਂ ਦੇ ਨਾਲ ਵੇਖ ਲਵਾਂ, ਇਹ ਮੇਰੇ ਮਨ ਦੇ ਵਿੱਚ ਤਾਂਗ ਤੇ ਇਹ ਤੜਪ ਲੱਗੀ ਹੋਈ ਹੈ।
ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ, ਹਰ ਪਾਦਰ ਹਰ ਪ੍ਰਭ ਕੇਰਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਦਿਆਲ, ਵੀ ਸਤਿਗੁਰੂ ਨੇ ਦਿਆਲ ਹੋ ਕੇ, ਸਤਿਗੁਰੂ ਨੇ ਪ੍ਰਸੰਨ ਹੋ ਕੇ ਹਰ ਨਾਮ ਦ੍ਰਿੜਾਇਆ, ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ, ਭਾਵ ਸਾਡੇ ਹਿਰਦੇ ਵਿੱਚ ਵਸਾ ਦਿੱਤਾ। ਹਰ ਪਾਦਰ ਹਰ ਪ੍ਰਭ ਕੇਰਾ, ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਵਾਹਿਗੁਰੂ ਦੇ ਮਿਲਣ ਦਾ ਪਾਦਰ ਦਾ ਅਰਥ ਰਸਤਾ ਹੈ, ਇਹ ਇੱਕ ਉੱਤੋਂ ਵਸੀਲਾ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਨਾਮ ਜਪ ਕੇ ਹੀ ਪਰਮਾਤਮਾ ਨੂੰ ਮਿਲਿਆ ਜਾਂਦਾ। ਹਰ ਪਾਦਰ ਹਰ ਪ੍ਰਭ ਕੇਰਾ, ਵਾਹਿਗੁਰੂ ਦਾ ਨਾਮ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਰਸਤਾ ਹੈ।
ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਰੰਗੀ, ਵੀ ਅਨੇਕਾਂ ਤਰ੍ਹਾਂ ਦੇ, ਰੰਗੀ ਦਾ ਅਰਥ ਹੈ ਵੀ ਆਨੰਦ ਬਖਸ਼ਿਸ਼ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ, ਵੀ ਅਨੇਕਾਂ ਤਰ੍ਹਾਂ ਦੇ ਰੰਗਾਂ ਵਾਲਾ, ਅਨੇਕਾਂ ਤਰ੍ਹਾਂ ਦੇ ਆਨੰਦ ਖੁਸ਼ੀਆਂ ਬਖਸ਼ਿਸ਼ ਕਰਨ ਵਾਲਾ ਵਾਹਿਗੁਰੂ ਦਾ ਨਾਮ ਅਸਾਂ ਪ੍ਰਾਪਤ ਕੀਤਾ ਹੈ। ਹਰ ਗੋਬਿੰਦ ਹਰ ਪ੍ਰਭ ਕੇਰਾ, ਵੀ ਇਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਵੀ ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਰੂਪ ਹੈ। ਹਰ ਗੋਬਿੰਦ ਹਰ ਪ੍ਰਭ ਕੇਰਾ, ਇਹ ਹਰੀ ਗੋਬਿੰਦ ਹਰੀ ਪ੍ਰਭੂ ਦਾ ਹੀ ਸਰੂਪ ਹੈ ਜਿਹੜਾ ਅਸੀਂ ਨਾਮ ਪ੍ਰਾਪਤ ਕੀਤਾ ਹੈ ਗੁਰੂ ਦੇ ਪਾਸੋਂ। ਇਹ ਨਾਮ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਹੈ, ਕਿਉਂਕਿ ਨਾਮ ਤੇ ਨਾਮੀ ਹਮੇਸ਼ਾ ਲਈ ਇੱਕ ਦੂਸਰੇ ਦੇ ਨਾਲ ਅਭੇਦ ਹੀ ਹੁੰਦੇ ਨੇ, ਨਾਮ ਨਾਮੀ ਨੂੰ ਕਦੀ ਵੱਖ ਨਹੀਂ ਕੀਤਾ ਜਾ ਸਕਦਾ। ਤੇ ਜਿਹੜਾ ਅਸੀਂ ਅਨੇਕਾਂ ਰੰਗ ਬਖਸ਼ਿਸ਼ ਕਰਨ ਵਾਲਾ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਹੈ, ਵੀ ਉਹ ਨਾਮ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਹੈ।
ਹਰ ਹਿਰਦੈ ਮਨ ਤਨ ਮੀਠਾ ਲਾਗਾ, ਮੁਖ ਮਸਤਕ ਭਾਗ ਚੰਗੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਮੁਖ ਮੱਥੇ ਉੱਤੇ ਚੰਗਾ ਭਾਗ ਜਾਗ ਪਿਆ, ਜਿਸ ਦਾ ਸਦਕਾ ਹਰ ਹਿਰਦੈ ਮਨ ਤਨ ਮੀਠਾ ਲਾਗਾ, ਵੀ ਸਾਡੇ ਹਿਰਦੇ ਵਿੱਚ ਵੀ, ਸਾਡੇ ਮਨ ਤੇ ਤਨ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿੱਠਾ ਪਿਆਰਾ ਲੱਗ ਰਿਹਾ ਹੈ।
ਲੋਭ ਵਿਕਾਰ ਜਿਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ।
ਲੋ, ਪਿੱਛੇ ਤਾਂ ਗੁਰਮੁਖਾਂ ਦੀ ਅਵਸਥਾ ਬਿਆਨ ਕੀਤੀ ਸੀ, ਪਰ ਹੁਣ ਅੱਗੇ ਮਨਮੁਖਾਂ ਦੀ ਦਸ਼ਾ ਵਰਣਨ ਕਰਦੇ ਹਾਂ। ਲੋਭ ਵਿਕਾਰ ਜਿਨਾ ਮਨ ਲਾਗਾ, ਇੱਕ ਪਾਸੇ ਤੇ ਵਾਹਿਗੁਰੂ ਦਾ ਪ੍ਰੇਮ ਹੈ, ਦੂਸਰੇ ਪਾਸੇ ਜਿਨ੍ਹਾਂ ਨੂੰ ਇਹ ਲੋਭ ਦਾ ਵਿਕਾਰ ਜਿਨ੍ਹਾਂ ਦੇ ਮਨ ਨੂੰ ਚਿੰਬੜਿਆ ਹੋਇਆ ਹੈ, ਜਿਹੜੇ ਦਿਨ ਰਾਤ ਮਾਇਆ ਦੇ ਲੋਭ ਲਾਲਚ ਦੇ ਵਿੱਚ ਭੱਜੇ ਨਸੇ ਫਿਰਦੇ ਨੇ। ਹਰ ਵਿਸਰਿਆ ਪੁਰਖ ਚੰਗੇਰਾ, ਤੇ ਉਹਨਾਂ ਨੂੰ ਜੋ ਚੰਗੇਰਾ ਸਭ ਤੋਂ ਚੰਗਾ, ਸਭ ਤੋਂ ਚੰਗੇ ਸੁਭਾਅ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਹਾਨ ਦਿਆਲੂ ਕਿਰਪਾਲੂ ਹੈ, ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੀਤ ਨਾ ਹਾਰੈ, ਉਹ ਉਹਨਾਂ ਨੂੰ ਹਮੇਸ਼ਾ ਲਈ ਭੁੱਲਿਆ ਹੀ ਰਹਿੰਦਾ ਹੈ।
ਮਨਮੁਖ ਮੋੜ ਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਿਹੜੇ ਮਨਮੁਖ ਲੋਕ ਨੇ, ਮੂਰਖ ਤੇ ਅਗਿਆਨੀ ਕਹੀਐ ਆਖੇ ਜਾਂਦੇ ਨੇ, ਤਿਨ ਮਸਤਕ ਭਾਗ ਮੰਦੇਰਾ, ਉਹਨਾਂ ਦੇ ਮੱਥੇ ਤੇ ਕੋਈ ਮਾੜਾ ਭਾਗ ਜਾਗ ਪਿਆ। ਇਸੇ ਲਈ ਹਰ ਵਿਸਰਿਆ ਪੁਰਖ ਚੰਗੇਰਾ, ਤੇ ਜਿਹੜਾ ਸਭ ਤੋਂ ਚੰਗਾ, ਸਭ ਤੋਂ ਉੱਤਮ, ਸਭ ਤੋਂ ਵਧੀਆ ਕੁਆਲਿਟੀ ਦਾ ਤੇ ਸਭ ਤੋਂ ਉੱਤਮ ਗੁਣਾ ਵਾਲਾ ਵਾਹਿਗੁਰੂ ਪਰਮੇਸ਼ਰ ਭੁੱਲ ਗਿਆ ਹੈ।
ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਸਤਿਗੁਰੂ ਦੇ ਕੋਲੋਂ ਵਿਵੇਕ ਵਾਲੀ ਬੁੱਧੀ ਪ੍ਰਾਪਤ ਕਰ ਲਈ ਹੈ। ਵਿਵੇਕ ਵਾਲੀ ਬੁੱਧੀ ਕਿਹੜੀ ਹੈ? ਵੀ ਜਿਹੜੀ ਜੀਵ ਈਸ਼ ਦੀ ਏਕਤਾ ਦੇ ਗਿਆਨ ਨੂੰ ਪ੍ਰਗਟ ਕਰਨ ਵਾਲੀ ਐਸੀ ਵਿਵੇਕ ਵਾਲੀ ਬੁੱਧੀ, ਅਥਵਾ ਆਤਮਾ ਤੇ ਪਰਮਾਤਮਾ ਨੂੰ ਮਿਲਾਉਣ ਵਾਲੀ ਜਿਹੜੀ ਬੁੱਧੀ, ਉਹਨੂੰ ਵਿਵੇਕ ਵਾਲੀ ਬੁੱਧੀ ਕਹਿੰਦੇ ਨੇ। ਅਸੀਂ ਇਹ ਵਿਵੇਕ ਵਾਲੀ ਬੁੱਧੀ ਸਤਿਗੁਰੂ ਤੋਂ ਪ੍ਰਾਪਤ ਕੀਤੀ ਹੈ। ਗੁਰ ਗਿਆਨ ਗੁਰੂ ਪ੍ਰਭ ਕੇਰਾ, ਤੇ ਗੁਰੂ ਦਾ ਗਿਆਨ ਤੇ ਗੁਰੂ ਪਰਮੇਸ਼ਰ ਦਾ ਗਿਆਨ ਵੀ ਸਾਨੂੰ ਸਤਿਗੁਰੂ ਤੋਂ ਹੀ ਪ੍ਰਾਪਤ ਹੋਇਆ ਹੈ।
ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਿਖੇਰਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਜਿਹੜਾ ਅਸਲੀ ਪਰਮੇਸ਼ਰ ਦਾ ਨਾਮ ਹੈ, ਉਹ ਵੀ ਅਸਾਂ ਗੁਰੂ ਤੋਂ ਹੀ ਪ੍ਰਾਪਤ ਕੀਤਾ ਹੈ। ਵਿਵੇਕ ਵਾਲੀ ਬੁੱਧੀ ਵੀ ਗੁਰੂ ਤੋਂ ਮਿਲੀ ਹੈ, ਤੇ ਪਰ ਨਾਮ ਵੀ ਅਸੀਂ ਗੁਰੂ ਤੋਂ ਹੀ ਪ੍ਰਾਪਤ ਕੀਤਾ ਹੈ। ਤੁਰ ਮਸਤਕ ਭਾਗ ਲਿਖੇਰਾ, ਕਿਉਂਕਿ ਸਾਡੇ ਮੱਥੇ ਤੇ ਤੁਰ ਤੋਂ ਚੰਗਾ ਭਾਗ ਲਿਖਿਆ ਹੋਇਆ ਸੀ, ਜਿਸ ਦਾ ਸਦਕਾ ਸਾਨੂੰ ਸਤਿਗੁਰੂ ਦੇ ਪਾਸੋਂ ਨਾਮ ਪ੍ਰਾਪਤ ਹੋਇਆ ਹੈ।
ਟੋਡੀ ਮਹੱਲਾ ਪੰਜਵਾਂ, ਘਰ ਪਹਿਲਾ ਦੋ ਪਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੰਤਨ ਅਵਰ ਨ ਕਾਊ ਜਾਨੀ, ਬੇਪਰਵਾਹ ਸਦਾ ਰੰਗ ਹਰਕੈ, ਜਾਕੋ ਪਾਕ ਸੁਆਮੀ ਰਹਾਓ।
ਲਓ ਹੁਣ ਅੱਗੇ ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਆਰੰਭ ਹੋ ਰਹੀ ਹੈ। ਕਰ ਪਹਿਲਾ, ਇਹਨੂੰ ਪਹਿਲੇ ਕਰ ਸੁਰ ਤਾਲ ਦੇ ਵਿੱਚ ਗਾਵੇ। ਦੋ ਪਦੇ, ਦੋ ਦੋ ਪੌੜੀਆਂ ਵਾਲੇ ਅੱਗੇ ਸ਼ਬਦ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਸੰਖੇਪ ਮੰਗਲਾਚਰਨ ਲਿਖਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ, ਜਿਹੜੇ ਅਸਲੀ ਵਾਹਿਗੁਰੂ ਦੇ ਸੰਤ ਨੇ, ਰੱਬ ਦੇ ਸੰਤ ਨੇ, ਉਹਨਾਂ ਦੀ ਅਵਸਥਾ ਵਰਣਨ ਕਰਦੇ ਹਨ। ਸੰਤਨ ਅਵਰ ਨਾ ਕਾਹੂ ਜਾਨੀ, ਜਿਹੜੇ ਅਸਲੀ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ, ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਕੁਛ ਜਾਣਿਆ ਹੀ ਨਹੀਂ, ਹੋਰ ਕਿਸੇ ਨੂੰ ਉਹਨਾਂ ਨੇ ਕੁਛ ਸਮਝਿਆ ਹੀ ਨਹੀਂ। ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਕ ਸੁਆਮੀ। ਹਜ਼ੂਰ ਕਹਿੰਦੇ ਨੇ ਵੀ ਜਿਨ੍ਹਾਂ ਦੇ ਪੱਖ ਉੱਤੇ ਉਹ ਸਵਾਮੀ ਦੀਨ ਦੁਨੀਆਂ ਦਾ ਮਾਲਕ ਵਾਹਿਗੁਰੂ ਆਪ ਖੜਾ ਹੋ ਜਾਂਦਾ ਹੈ ਬੇਪਰਵਾਹ ਸਦਾ ਰੰਗ ਹਰ ਕੇ। ਫਿਰ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ, ਉਸ ਪ੍ਰਭੂ ਦੇ ਪਿਆਰ ਦੇ ਵਿੱਚ ਹਮੇਸ਼ਾ ਲਈ ਬੇਪਰਵਾਹ ਹੋ ਕੇ ਰਹਿੰਦੇ ਨੇ। ਬੇਮੁਹਤਾਜਾ ਬੇਪਰਵਾਹ ਹੋ, ਨਾਨਕ ਦਾਸ ਕਹੋ ਗੁਰ ਵਾਹੋ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਫਿਰ ਉਹ ਮਹਾਂਪੁਰਖ ਸਭ ਤੋਂ ਬੇਪਰਵਾਹ ਹੋ ਕੇ ਰਹਿੰਦੇ ਨੇ। ਉਹਨਾਂ ਦੀ ਅਵਸਥਾ ਐਸੀ ਹੁੰਦੀ ਹੈ, ਉਹਨਾਂ ਦੇ ਕੋਲੇ ਚਾਹੇ ਕੋਈ ਰਾਜਾ ਮਹਾਰਾਜਾ ਚੱਲ ਕੇ ਆ ਜਾਵੇ, ਚਾਹੇ ਕੋਈ ਦੁਨੀਆਂ ਦਾ ਬਾਦਸ਼ਾਹ ਤੱਕ ਵੀ ਚੱਲ ਕੇ ਆ ਜਾਵੇ, ਉਹ ਕਿਸੇ ਦੀ ਕਾਨ ਕਨੌਣ ਨਹੀਂ ਮੰਨਦੇ, ਕਿਸੇ ਦੀ ਮੁਥਾਜੀ ਨਹੀਂ ਕੱਢਦੇ। ਇਹ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ। ਜਿਵੇਂ ਦੱਸਦੇ ਨੇ ਵੀ ਇੱਕ ਵਾਰ ਸ਼੍ਰੀਮਾਨ ਸੰਤ ਬਾਬਾ ਖੁਦਾ ਸਿੰਘ ਜੀ ਹੋਏ ਨੇ, ਕਾਫੀ ਪੁਰਾਣੇ ਮਹਾਂਪੁਰਖ ਹੋਏ ਨੇ। ਇਹਨਾਂ ਦਾ ਅਸਲੀ ਨਾਮ ਬਾਬਾ ਜਸਵੰਤ ਸਿੰਘ ਜੀ ਸੀ, ਪਰ ਲੋਕ ਇਹਨਾਂ ਨੂੰ ਬਾਬਾ ਖੁਦਾ ਸਿੰਘ ਕਹਿਣ ਲੱਗ ਪਏ। ਇਹ ਬਾਬਾ ਖੁਦਾ ਸਿੰਘ ਜੀ ਇੱਕ ਵਾਰੀ ਮੁਲਤਾਨ ਦੇ ਵਿੱਚ ਗਏ, ਕਿਉਂਕਿ ਉਸ ਵੇਲੇ ਦੇਸ਼ ਦੀ ਵੰਡ ਨਹੀਂ ਸੀ ਹੋਈ। ਮੁਲਤਾਨ ਵਿੱਚ ਗਏ ਔਰ ਉੱਥੇ ਇੱਕ ਕੋਈ ਗਵਰਨਰ ਸੀ ਉੱਥੋਂ ਮੁਲਤਾਨ ਦਾ, ਤੇ ਉਹਨੂੰ ਇਹਨਾਂ ਦੇ ਬਾਰੇ ਪਤਾ ਲੱਗਿਆ। ਉਹ ਦਰਸ਼ਨ ਕਰਨ ਵਾਸਤੇ ਆਇਆ, ਨਾਲ ਉਹਦਾ ਪਰਿਵਾਰ ਵੀ ਸੀ। ਤੇ ਜਦੋਂ ਉਸਨੇ ਆ ਕੇ ਬਾਬਾ ਖੁਦਾ ਸਿੰਘ ਜੀ ਦੇ ਦਰਸ਼ਨ ਕੀਤੇ ਤੇ ਨਾਲ ਲੰਗਰ ਪਾਣੀ ਵੀ ਛਕਾਇਆ, ਤੇ ਉਹ ਮਹਾਂਪੁਰਖ ਆਪਣੇ ਆਰਾਮ ਦੇ ਵਿੱਚ ਲੰਗਰ ਛਕਾ ਕੇ ਬਰਾਜ ਰਹੇ ਸਨ, ਤੇ ਗਵਰਨਰ ਉਹਨਾਂ ਦੇ ਕੋਲੇ ਬੈਠਾ ਤੇ ਉਹਨਾਂ ਦੇ ਚਰਨਾਂ ਵਾਲੇ ਪਾਸੇ ਬੈਠ ਕੇ ਤੇ ਨਾਲੇ ਉਹ ਲੱਤਾਂ ਕੁੱਟੀ ਜਾਂਦਾ ਸੇਵਾ ਕਰ ਰਿਹਾ ਹੈ, ਤੇ ਨਾਲ ਨਾਲ ਕੁਝ ਹੁਸ਼ਿਆਰੀ ਨਾਲ ਸਵਾਲ ਜਵਾਬ ਵੀ ਪੁੱਛ ਰਿਹਾ ਹੈ। ਕਹਿਣ ਲੱਗਾ, ਮਹਾਂਪੁਰਖੋ ਮੈਨੂੰ ਇਹ ਦੱਸੋ ਵੀ ਜਿਹੜੇ ਅਸਲੀ ਬ੍ਰਹਮ ਗਿਆਨੀ ਜੀਵਨ ਮੁਕਤ ਮਹਾਂਪੁਰਖ ਹੁੰਦੇ ਨੇ, ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ। ਤੇ ਮਹਾਂਪੁਰਖ ਆਪਣੇ ਧਿਆਨ ਦੇ ਵਿੱਚ ਤੇ ਆਪਣੀ ਮੌਜ ਵਿੱਚ ਕਹਿਣ ਲੱਗੇ, ਤੂੰ ਸੁਖਮਨੀ ਸਾਹਿਬ ਬਾਣੀ ਪੜ੍ਹਦਾ ਹੈ? ਕਹਿੰਦਾ, ਮਹਾਰਾਜ ਕਦੀ ਕਦੀ। ਕਹਿਣ ਲੱਗੇ, ਉਸ ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬ੍ਰਹਮ ਗਿਆਨੀ ਦੇ ਵੀ ਜੀਵਨ ਮੁਕਤਾਂ ਦੇ ਵੀ ਸਾਰੇ ਲੱਛਣ ਬਿਆਨ ਕੀਤੇ ਨੇ। ਜਿੱਥੋਂ ਤੱਕ ਜੀਵਨ ਮੁਕਤਾਂ ਦਾ ਸਵਾਲ ਹੈ, ਉਹਦੇ ਵਿੱਚ ਉਹਨਾਂ ਨੇ ਲਿਖਿਆ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੂਖ ਹਾਵੈ। ਤੇ ਅੱਗੇ ਚੱਲ ਕੇ ਲਿਖਿਆ ਹੈ, ਤੈਸਾ ਰੰਗ ਤੈਸਾ ਰਾਜਾਨ। ਉਹਦੀ ਦ੍ਰਿਸ਼ਟੀ ਵਿੱਚ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ, ਔਰ ਉਹਨੂੰ ਦੋਵੇਂ ਇੱਕੋ ਜਿਹੇ ਲੱਗਦੇ ਨੇ। ਜਦੋਂ ਇੰਨੀ ਗੱਲ ਆਖੀ ਤਾਂ ਉਸ ਵੇਲੇ ਉਹ ਗਵਰਨਰ ਕਹਿਣ ਲੱਗਾ, ਬਈ ਮੈਨੂੰ ਕੋਈ ਪ੍ਰੈਕਟੀਕਲ ਜੀਵਨ ਮੁਕਤ ਮਹਾਂਪੁਰਖਾਂ ਦਾ ਕੋਈ ਉਹਨਾਂ ਦਾ ਆਦਰਸ਼ ਜਾਂ ਕੋਈ ਉਹਨਾਂ ਦਾ ਲੱਛਣ ਕੋਈ ਨਿਸ਼ਾਨੀ ਦਰਸਾਓ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਸੇ ਵੇਲੇ ਮਹਾਂਪੁਰਖ ਆਪਣੇ ਵੀਰ ਰਸ ਦੇ ਵਿੱਚ ਆਏ। ਉਹ ਹੁਣ ਪੈਰਾਂ ਵਾਲੇ ਪਾਸੇ ਬੈਠਾ ਸੀ ਤੇ ਜ਼ੋਰ ਦੀ ਉਹਦੀ ਛਾਤੀ ਵਿੱਚ ਲੱਤ ਮਾਰੀ ਤੇ ਉਹਦੀ ਟੋਪੀ ਜੀ ਲੈ ਕੇ ਕਿੱਧਰ ਤੇ ਲੋਟ ਪੋਟਨੀਆਂ ਖਾਂਦਾ ਗਵਰਨਰ ਉਹ ਥੱਲੇ ਜੱਡ ਗਿਆ। ਤੇ ਇਹ ਗੱਲ ਵੇਖ ਕੇ ਤੇ ਸਾਰਾ ਪਰਿਵਾਰ ਕੰਬ ਉੱਠਿਆ ਵੀ ਆਹ ਕੀ ਗੱਲ ਹੋ ਗਈ। ਤੇ ਉਸ ਵੇਲੇ ਸਾਰਿਆਂ ਨੇ ਚਰਨ ਫੜੇ, ਮਹਾਰਾਜ ਸਾਥੋਂ ਕੀ ਭੁੱਲ ਹੋ ਗਈ? ਤਾਂ ਉਸ ਵੇਲੇ ਬਾਬਾ ਖੁਦਾ ਸਿੰਘ ਹੱਸ ਕੇ ਕਹਿਣ ਲੱਗੇ ਵੀ ਪ੍ਰੈਕਟੀਕਲ ਤਾਂ ਫਿਰ ਇਹੀ ਲੱਛਣ ਹੋ ਸਕਦਾ, ਤੂੰ ਆਪਣੇ ਆਪ ਨੂੰ ਵੱਡਾ ਗਵਰਨਰ ਸਮਝਦਾ ਹੈ, ਪਰ ਸਾਡੇ ਲਈ ਚਾਹੇ ਕੋਈ ਤੇਰੇ ਵਰਗਾ ਗਵਰਨਰ ਹੋਵੇ ਚਾਹੇ ਕੁੱਤਾ ਹੋਵੇ, ਅਸੀਂ ਇੱਕ ਬਰਾਬਰੀ ਸਮਝਦੇ ਹਾਂ। ਇਹ ਐਸੀਆਂ ਬੇਪਰਵਾਹ ਰੂਹਾਂ ਵਿਰਲੀਆਂ ਹੁੰਦੀਆਂ ਨੇ। ਤੇ ਹੋਰ ਵੀ ਕਈ ਐਸੇ ਮਹਾਂਪੁਰਖ ਹੁਣ ਵੀ ਗੁਪਤ ਰੂਪ ਦੇ ਵਿੱਚ ਰਹਿ ਰਹੇ ਨੇ। ਇੱਕ ਵਾਰੀ ਵੱਡੇ ਮਹਾਂਪੁਰਖ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਇਹਨਾਂ ਦੇ ਕੋਲੇ ਜਿਹੜੇ ਉਸ ਵੇਲੇ ਦੇ ਪੁਰਾਣੇ ਲੀਡਰ ਸਨ, ਉਹ ਸੰਤ ਫਤਿਹ ਸਿੰਘ ਜੀ ਤੇ ਹੋਰ ਬਾਕੀ ਉਹਨਾਂ ਦੇ ਨਾਲ ਦੇ ਦੂਸਰੇ ਛੋਟੇ ਲੀਡਰ, ਉਹ ਵੀ ਇਕੱਠੇ ਹੋ ਕੇ ਮਹਾਂਪੁਰਖਾਂ ਤੇ ਕੋਈ ਉਹ ਗੱਲ ਕਹਿਣ ਵਾਸਤੇ ਆਏ ਵੀ ਆਪਾਂ ਇਕੱਠੇ ਹੋ ਕੇ ਜਾਈਏ, ਉਹਨਾਂ ਤੇ ਕੋਈ ਪ੍ਰੈਸ਼ਰ ਪਾ ਕੇ ਗੱਲ ਕਰਾਂਗੇ। ਤੇ ਮਹਾਂਪੁਰਖਾਂ ਨੇ ਉਹਨਾਂ ਦੀ ਕਿਸੇ ਦੀ ਪਰਵਾਹ ਨਹੀਂ ਕੀਤੀ, ਪਹਿਲਾਂ ਤੇ ਦਰਵਾਜ਼ਾ ਹੀ ਨਹੀਂ ਖੋਲਿਆ, ਕਹਿੰਦੇ ਅਸੀਂ ਮੱਥੇ ਨਹੀਂ ਲੱਗਣਾ, ਜਾਓ ਜਿੱਧਰੋਂ ਆਇਓ। ਫਿਰ ਮਿੰਨਤਾਂ ਕੀਤੀਆਂ, ਚਲੋ ਮਹਾਰਾਜ ਸਾਨੂੰ ਦਰਸ਼ਨ ਤਾਂ ਦਿਓ। ਦਰਸ਼ਨ ਦਿੱਤੇ ਤੇ ਮਹਾਂਪੁਰਖਾਂ ਨੇ ਫਿਰ ਚਲੋ ਜਿਹੜਾ ਸਿੱਖੀ ਦਾ ਅਸੂਲ ਸੀ, ਉਹਨਾਂ ਨੂੰ ਆਖਿਆ ਵੀ ਸਿੰਘਾਂ ਨੂੰ ਜਲ ਪਾਣੀ ਛਕਾਓ, ਪਰ ਬਾਅਦ ਵਿੱਚ ਉਹਨਾਂ ਦੀ ਇਹੋ ਜਿਹੀ ਕੰਢ ਝਾੜ ਕੀਤੀ ਤੇ ਐਨ ਢਿੱਲੇ ਜੇ ਕੰਨ ਕਰਕੇ ਭਿੱਜੀ ਬਿੱਲੀ ਵਾਂਗੂ ਸਾਰੇ ਬਾਹਰ ਨਿਕਲੇ। ਇਹ ਅਸਲੀ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ ਤੇ ਜਿਨ੍ਹਾਂ ਚ ਆਪਣੇ ਵਿੱਚ ਨੀ ਕੁਛ ਤੰਤ ਹੁੰਦਾ ਤੇ ਫਿਰ ਉਹ ਜਿਹੜੇ ਸਿਆਸੀ ਲੋਕਾਂ ਦੀ ਉਹ ਜਾ ਕੇ ਉਹੀ ਉਹਨਾਂ ਦੇ ਜੁੱਤੀਆਂ ਚੱਟਦੇ ਨੇ, ਉਹਨਾਂ ਦੀਆਂ ਖੁਸ਼ਾਮਤਾਂ ਕਰਦੇ ਨੇ। ਇਸ ਲਈ ਅਸਲੀ ਮਹਾਂਪੁਰਖਾਂ ਦੀ ਅਵਸਥਾ ਇਹ ਹੁੰਦੀ ਹੈ। ਦਾਸ ਨੂੰ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ, ਜੋ ਦਾਸ ਦੇ ਵਿਦਿਆ ਦਾਤੇ ਵੀ ਹਨ, ਉਹਨਾਂ ਦੀ ਗੱਲ ਯਾਦ ਆਈ। ਇੱਕ ਵਾਰੀ ਅੱਜ ਜੈਲ ਸਿੰਘ ਗਿਆਨੀ ਉਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਸੀ, ਮਹਾਂਪੁਰਖ ਉਸ ਵੇਲੇ ਫਗਵਾੜੇ ਸਨ ਤੇ ਉਹ ਅਚਾਨਕ ਕਿਤੇ ਫਗਵਾੜੇ ਆਇਆ। ਉਸਨੂੰ ਪਤਾ ਲੱਗਿਆ ਵੀ ਇੱਥੇ ਵੀ ਮਹਾਂਪੁਰਖ ਆਏ ਹੋਏ ਨੇ ਔਰ ਉਹ ਮਿਲਣ ਵਾਸਤੇ ਆਇਆ ਤੇ ਮਹਾਂਪੁਰਖ ਉਸ ਵੇਲੇ ਕੋਈ ਆਪਣੀ ਸੰਥਿਆ ਵਿਚਾਰ ਕਰ ਰਹੇ ਸਨ ਤੇ ਜਾ ਕੇ ਉਹ ਨਾਲ ਗੁਰਦੁਆਰੇ ਸਾਹਿਬ ਦਾ ਪ੍ਰਧਾਨ ਕਮੇਟੀ ਦੇ ਹੋਰ ਸੱਜਣ ਉਸਾਰੇ ਉਹਦੀ ਆਓ ਭਗਤ ਕਰਦੇ ਫਿਰਨ ਤੇ ਉਹ ਕਹਿਣ ਲੱਗੇ ਮਹਾਂਪੁਰਖਾਂ ਨੂੰ, ਕਹਿੰਦੇ ਮਹਾਰਾਜ ਵੀ ਇਹ ਵੀ ਮੁੱਖ ਮੰਤਰੀ ਸਾਹਿਬ ਆਏ ਨੇ ਤੁਹਾਡੇ ਦਰਸ਼ਨ ਕਰਨ ਵਾਸਤੇ। ਮਹਾਂਪੁਰਖ ਕਹਿਣ ਲੱਗੇ ਚੰਗਾ ਦਰਸ਼ਨ ਕਰ ਲਏ ਨੇ, ਹੁਣ ਲੈ ਜਾਓ ਇਹਨੂੰ, ਸਾਨੂੰ ਲੋੜ ਨਹੀਂ, ਅਸੀਂ ਸੰਥਿਆ ਵਿਚਾਰਨੀ। ਉਹ ਦੇਖਣ ਵੀ ਨਾ ਬਹਿਣ ਨੂੰ ਕਿਹਾ ਨਾ ਜਲ ਪਾਣੀ ਪੁੱਛਿਆ, ਕਿਉਂਕਿ ਮਹਾਂਪੁਰਖ ਤਾਂ ਬੇਪਰਵਾਹ ਹੁੰਦੇ ਨੇ। ਹੋਰ ਕੋਈ ਐਸੀਆਂ ਘਟਨਾਵਾਂ ਵੀ ਕਈ ਕਈ ਲੀਡਰ ਉੱਥੇ, ਇੱਕ ਵਾਰੀ ਆ ਬੂਟਾ ਸਿੰਘ ਭਿੰਡਰਾਂ ਆਇਆ ਤੇ ਮਹਾਂਪੁਰਖ ਕਹਿੰਦੇ ਅਸੀਂ ਨੀ ਇਹਦੇ ਮੱਥੇ ਲੱਗਣਾ, ਜਾਓ। ਟੌੜਾ ਗਿਆ ਉਹਨੂੰ ਨੀ ਮਿਲੇ, ਤਲਵੰਡੀ ਗਿਆ ਉਹਨੂੰ ਨੀ ਮਿਲੇ। ਇਸ ਤਰ੍ਹਾਂ ਦੀਆਂ ਬੇਪਰਵਾਹ ਰੂਹਾਂ ਕਈ ਵਿਰਲੀਆਂ ਹੁੰਦੀਆਂ। ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ, ਜਿਨ੍ਹਾਂ ਤੇ ਪਖ ਤੇ ਵਾਹਿਗੁਰੂ ਪਰਮੇਸ਼ਰ ਆਪ ਹੋਵੇ, ਉਹ ਮਹਾਂਪੁਰਖ ਹਮੇਸ਼ਾ ਲਈ ਬੇਪਰਵਾਹ ਹੁੰਦੇ ਹਨ।
ਊਚ ਸਮਾਨਾ ਠਾਕੁਰ ਤੇਰੋ ਅਵਰ ਨਾ ਕਾਹੂ ਤਾਨੀ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਊਚ ਸਮਾਨਾ ਠਾਕੁਰ ਤੇਰੋ। ਉਹ ਮਹਾਂਪੁਰਖ ਇਹ ਸਮਝਦੇ ਨੇ ਵੀ ਸਭ ਤੋਂ ਉੱਚਾ ਸਮਾਨਾ ਦਾ ਅਰਥ ਸ਼ਮਿਆਨਾ, ਸਭ ਤੋਂ ਉੱਚਾ ਛਾਇਆਵਾਨ ਹੇ ਵਾਹਿਗੁਰੂ ਤੇਰਾ ਹੀ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਆਕਾਸ਼ ਬਣਾਇਆ, ਇਹਦੇ ਵਿੱਚ ਕਿੰਨੇ ਗ੍ਰਹਿ ਨੇ, ਤੇ ਇਹ ਵਾਹਿਗੁਰੂ ਦਾ ਇੱਕ ਛਾਇਆਵਾਨ ਬਣਾਇਆ ਹੋਇਆ। ਅਵਰਨਾ ਕਾਹੂ ਤਾਨੀਏ, ਵੀ ਹੋਰ ਕਿਸੇ ਵਿੱਚ ਇੰਨਾ ਤਾਨੀ ਬਲ ਨਹੀਂ ਜਿਹੜਾ ਏਡਾ ਵੱਡਾ ਹੋਰ ਕੋਈ ਸ਼ਮਿਆਨਾ ਤਾਣ ਸਕੇ। ਇਹ ਵਾਹਿਗੁਰੂ ਦੀ ਮਹਾਨ ਕੁਦਰਤ ਹੈ ਨਾ, ਆਕਾਸ਼ ਬਣਾਇਆ, ਆਕਾਸ਼ ਵੀ ਇੱਕ ਨਹੀਂ, ਪਾਤਾਲਾਂ ਪਾਤਾਲ ਲਖ, ਆਗਾਸ਼ਾਂ ਆਗਾਸਾਂ ਆਗਾਸ, ਇਹ ਤੇਰਾ ਬਹੁਤ ਵੱਡਾ ਛਾਇਆਵਾਨ ਬਣਾਇਆ ਹੋਇਆ ਹੈ, ਇਹਦੇ ਵਰਗਾ ਕੋਈ ਹੋਰ ਨਹੀਂ ਤਾਣ ਸਕਦਾ।
ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ।
ਐਸਾ ਅਮਰ ਜਿਹੜਾ ਕਦੀ ਨਾ ਮਰਨ ਵਾਲਾ ਅਵਨਾਸ਼ੀ ਸਰੂਪ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਨੂੰ ਮਿਲਿਆ ਹੈ। ਰਾਚ ਰਹੇ ਰੰਗ ਗਿਆਨੀ, ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਹਮੇਸ਼ਾ ਲਈ ਉਸ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਪ੍ਰੇਮ ਦੇ ਰੰਗ ਵਿੱਚ ਰਚੇ ਰਹਿੰਦੇ ਹਨ।
ਰੋਗ ਸੋਗ ਦੁੱਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨੇ ਆ ਰੋਗ ਸੋਗ ਤੇ ਦੁੱਖ, ਜਰਾ ਬੁਢੇਪਾ ਤੇ ਮਰਾ ਮੌਤ, ਇਹਨਾਂ ਤੋਂ ਲੋਕ ਡਰਦੇ ਨੇ, ਹਰ ਜਨੈ ਨਹੀਂ ਨਿਕਟਾਨੀ, ਪਰ ਵਾਹਿਗੁਰੂ ਦੇ ਜਨ ਦਾਸਾਂ ਦੇ ਇਹ ਨੇੜੇ ਨਹੀਂ ਆ ਸਕਦੇ। ਭਾਵ ਵਾਹਿਗੁਰੂ ਦੇ ਪਿਆਰੇ ਇਹਨਾਂ ਰੋਗਾਂ ਸੋਗਾਂ ਦੁੱਖਾਂ ਤੇ ਬੁਢੇਪੇ ਤੇ ਮੌਤ ਦੇ ਡਰ ਤੋਂ ਵੀ ਮੁਕਤ ਹੋ ਜਾਂਦੇ ਹਨ।
ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਹਮੇਸ਼ਾ ਲਈ ਇੱਕ ਵਾਹਿਗੁਰੂ ਦੇ ਨਾਲ ਲਿਵ ਲਾ ਕੇ ਨਿਰਭਉ ਹੋ ਕੇ ਰਹਿੰਦੇ ਨੇ, ਕਿਸੇ ਦਾ ਡਰ ਡੁੱਕਰ ਨਹੀਂ ਮੰਨਦੇ। ਨਾਨਕ ਹਰ ਮਨ ਮਾਨੀ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਉਹਨਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਤੇ ਮਨ ਮੰਨਿਆ ਹੁੰਦਾ। ਨਾਨਕ ਹਰ ਮਨ ਮਾਨੀ, ਤੇ ਜਿਨ੍ਹਾਂ ਦਾ ਮਨ ਵਾਹਿਗੁਰੂ ਤੇ ਮੰਨਿਆ ਹੋਵੇ, ਵਾਹਿਗੁਰੂ ਤੇ ਭਤੀਜਿਆ ਹੋਵੇ, ਉਹਨਾਂ ਦੀ ਐਸੀ ਬੇਪਰਵਾਹੀ ਤੇ ਨਿਰਭੈਤਾ ਵਾਲੀ ਅਵਸਥਾ ਹੋ ਸਕਦੀ ਹੈ ਨੀ? ਦੂਜੇ ਤਾਂ ਲੋਕ ਸਾਰੇ ਡਰਦੇ ਰਹਿੰਦੇ ਹਨ।
ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਹੁਣ ਦੂਸਰੇ ਸ਼ਬਦ ਵਿੱਚ ਉਚਾਰਨ ਕਰਦੇ ਹਨ, ਹਰ ਬਿਸਰਤ ਸਦਾ ਖੁਆਰੀ। ਗੁਰਮੁਖੋ, ਜਿਸਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ ਫਿਰ ਉਹਦੇ ਪੱਲੇ ਸਦਾ ਦੀ ਖੁਆਰੀ ਪੈ ਜਾਂਦੀ ਹੈ। ਹਰ ਬਿਸਰਤ ਸਦਾ ਖੁਆਰੀ, ਜਿਹਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਹੈ, ਪਰਮੇਸ਼ਰ ਤੇ ਭੁੱਲੀਆਂ ਵਿਆਪਣ ਸਭੇ ਰੋਗ, ਫਿਰ ਸਭ ਖੁਆਰੀ ਉਹਦੇ ਪੱਲੇ ਪੈ ਜਾਂਦੀ ਹੈ। ਤਾਂ ਕੋ ਤੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਹੇ ਵਾਹਿਗੁਰੂ ਜੀ, ਵੀ ਜਿਨ੍ਹਾਂ ਨੂੰ ਤੁਹਾਡੀ ਓਟ ਤੁਹਾਡੀ ਟੇਕ ਪ੍ਰਾਪਤ ਹੋ ਜਾਂਦੀ ਹੈ, ਤਾਂ ਕੋ ਤੋਖਾ ਕਹਾਂ ਵਿਆਪੈ, ਉਹਨਾਂ ਨੂੰ ਫਿਰ ਮਾਇਆ ਦਾ ਤੋਖਾ ਦਾ ਅਰਥ ਹੈ ਸੰਸਾਰ, ਅਥਵਾ ਤੋਖਾ ਦਾ ਅਰਥ ਵੀ ਅੰਦਰੋਂ ਤੁਖੀ ਜਾਣਾ, ਫਿਕਰ ਚਿੰਤਾ ਖਦਸ਼ਾ ਪੈਦਾ ਹੋ ਜਾਣਾ। ਪਰ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਿਨ੍ਹਾਂ ਨੂੰ ਤੁਹਾਡੀ ਓਟ ਪ੍ਰਾਪਤ ਹੋ ਜਾਂਦੀ ਹੈ, ਤੇ ਫਿਰ ਉਹਨਾਂ ਨੂੰ ਮਾਇਆ ਦਾ ਕਿਸੇ ਕਿਸਮ ਦਾ ਸੰਸਾਰ ਤੇ ਕਿਸੇ ਕਿਸਮ ਦਾ ਧੋਖਾ ਦਾ ਅਰਥ ਵੀ ਜਿਹੜਾ ਫਿਕਰ ਹੈ, ਤੌਖਲਾ ਹੈ, ਖਦਸ਼ਾ, ਉਹ ਵੀ ਉਹਨਾਂ ਨੂੰ ਵਿਆਪ ਨਹੀਂ ਸਕਦਾ।
ਬਿਰ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ, ਜਿਹੜਾ ਸਿਮਰਨ ਤੋਂ ਬਿਨਾਂ ਜੀਵਨ ਬਲਨਾ ਦਾ ਅਰਥ ਬਤੀਤ ਕਰਨਾ ਹੈ, ਬਿਨਾਂ ਸਿਮਰਨ ਤੋਂ ਜੋ ਜੀਵਨ ਬਲਨਾ ਬਤੀਤ ਕਰਨਾ ਹੈ, ਸਰਪ ਜੈਸੇ ਅਰਜਾਰੀ, ਭਈ ਉਹ ਤੇ ਸੱਪ ਦੀ ਉਮਰ ਵਰਗਾ ਹੀ ਹੈ, ਕਿਉਂਕਿ ਸੱਪ ਦੀ ਉਮਰ ਬਹੁਤ ਲੰਬੀ ਮੰਨੀ ਹੈ, ਲੱਖ ਕਾਗਾਂ ਕਰੋੜ ਨਾਗਾਂ, ਇਹ ਪੁਰਾਣੀ ਕਹਾਵਤ ਵੀ ਲੋਕਾਂ ਦੀ ਬਣੀ ਹੋਈ ਹੈ, ਬਈ ਸੱਪ ਦੀ ਉਮਰ ਬਹੁਤ ਲੰਬੀ ਹੁੰਦੀ ਹੈ, ਤੇ ਲੋਕ ਉਸਨੂੰ ਮਾਰ ਦਿੰਦੇ ਨੇ, ਵੈਸੇ ਉਹ ਕਹਿੰਦੇ ਛੇਤੀ ਮਰਦਾ ਨੀ, ਉਮਰ ਭੋਗ ਕੇ ਸੱਪ ਕੋਈ ਵਿਰਲਾ ਹੀ ਮਰਦਾ, ਇਸ ਲਈ ਸੱਪ ਦੀ ਉਮਰ ਬਹੁਤ ਲੰਬੀ ਮੰਨੀ ਹੈ। ਪਰ ਇੱਕ ਗੱਲ ਇਹ ਵੀ ਯਾਦ ਰੱਖੋ, ਸੱਪ ਦੀ ਲੰਬੀ ਉਮਰ ਕੋਈ ਉਹਦੇ ਲਈ ਵਰਦਾ ਨਹੀਂ, ਇੱਕ ਸਰਾਪ ਹੀ ਮੰਨਿਆ ਜਾਂਦਾ। ਉਹ ਕਿਉਂ? ਸੱਪ ਦੀ ਜਿਹੜੀ ਲੰਬੀ ਉਮਰ ਹੈ, ਉਹ ਇਸ ਲਈ ਉਹਦੇ ਲਈ ਸਰਾਪ ਹੈ, ਕਿਉਂਕਿ ਉਹਨੂੰ ਤਾਂ ਲੁਕ ਲੁਕ ਕੇ ਦਿਨ ਗੁਜ਼ਾਰਨੇ ਪੈਂਦੇ ਨੇ, ਤੇ ਫਿਰ ਉਹ ਜ਼ਹਿਰ ਦੇ ਨਾਲ ਸੜਦਾ ਰਹਿੰਦਾ, ਜੇ ਕੋਈ ਉਹਨੂੰ ਛੇੜੇ ਉਹਨੂੰ ਡੰਗ ਮਾਰ ਦਿੰਦਾ, ਲੋਕ ਉਸਨੂੰ ਮਾਰਨ ਪੈਂਦੇ ਨੇ, ਇਹ ਕਿੰਨਾ ਔਖਾ ਸਮਾਂ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜਿਹੜਾ ਸਿਮਰਨ ਤੋਂ ਬਿਨਾਂ ਅਸੀਂ ਜੀਵਨ ਬਤੀਤ ਕਰਦੇ ਹਾਂ, ਉਹ ਸੱਪ ਦੀ ਉਮਰ ਵਰਗਾ ਹੀ ਹੁੰਦਾ ਹੈ, ਦੁੱਖਦਾਈ ਹੁੰਦਾ, ਤੇ ਹਮੇਸ਼ਾ ਲਈ ਆਦਮੀ ਈਰਖਾ ਹੰਕਾਰ ਦੀ ਜ਼ਹਿਰ ਵਿੱਚ ਸੜਦਾ ਆਪਣੀ ਸਾਰੀ ਉਮਰ ਗੁਜ਼ਾਰਦਾ ਹੈ, ਤੇ ਡਰ ਦੇ ਵਿੱਚ ਹੀ ਰਹਿੰਦੀਆਂ ਲੁਕ ਲੁਕ ਹੀ ਆਪਣੇ ਦਿਨ ਕੱਟਦਾ ਹੈ, ਤੇ ਜਿਹਦੇ ਕੋਲ ਸਿਮਰਨ ਹੈ, ਤੇ ਫਿਰ ਉਹ ਨਿਰਭਉ ਹੋਏ ਰਹੇ ਹੈ, ਇੱਕ ਹੈ, ਉਹ ਨਿਰਭਉ ਹੋ ਕੇ ਸੰਸਾਰ ਦੇ ਵਿੱਚ ਵਿਚਰਦੇ ਹਨ।
ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ ਕੋਈ ਨੌ ਖੰਡ ਪ੍ਰਿਥਵੀ ਦਾ ਭਾਵ ਸਾਰੀ ਧਰਤੀ ਦਾ ਰਾਜ ਵੀ ਕਿਉਂ ਨਾ ਕਰਦਾ ਹੋਵੇ, ਤੇ ਜੇ ਉਹਦੇ ਕੋਲ ਸਿਮਰਨ ਨਹੀਂ ਨਾ, ਅੰਤ ਚਲੈ ਗੋਹਾਰੀ, ਉਹ ਅੰਤ ਦੇ ਸਮੇਂ ਜੀਵਨ ਦੀ ਬਾਜੀ ਨੂੰ ਹਾਰ ਕੇ ਜਾਵੇਗਾ। ਦੁਨੀਆਂ ਦੇ ਰਾਜੇ ਮਹਾਰਾਜੇ ਵੀ ਦੁਨੀਆਂ ਤੋਂ ਅਕਸਰ ਹਾਰ ਕੇ ਜਾਂਦੇ ਨੇ, ਤੇ ਸਿਮਰਨ ਵਾਲਾ ਆਪਣੀ ਬਾਜੀ ਜਿੱਤ ਕੇ ਜਾਂਦਾ ਹੈ।
ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਉਹਨਾਂ ਨੇ ਹੀ ਗਾਏ ਨੇ, ਜਾ ਕੋ ਕਿਰਪਾ ਧਾਰੀ, ਜਿਨ੍ਹਾਂ ਤੇ ਮਾਲਕ ਨੇ ਕਿਰਪਾ ਧਾਰਨ ਕੀਤੀ ਹੈ।
ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਉਹੀ ਆਦਮੀ ਸੁਖੀ ਹੈ, ਧਨ ਉਸ ਜਨਮਾ, ਉਹਦਾ ਜਨਮ ਵੀ ਧਨਤਾ ਯੋਗ ਹੋ ਗਿਆ, ਧਨ ਉਸ ਜਨਮਾ, ਉਸਦਾ ਜਨਮ ਧਾਰਨ ਕੀਤਾ ਹੋਇਆ ਵੀ ਧਨਤਾ ਯੋਗ ਹੈ। ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਹਿ, ਔਰ ਉਹੀ ਸਭ ਤੋਂ ਵੱਧ ਸੁਖੀ ਹੈ, ਤੇ ਉਸਦਾ ਜਨਮ ਵੀ ਧਨਤਾ ਯੋਗ ਹੈ, ਵੀ ਜਿਸਨੇ ਗੁਣ ਨਿਧਾਨ ਦੇ ਗੁਣ ਗਾਏ ਨੇ। ਨਾਨਕ ਤਿਸ ਬਲਿਹਾਰੀ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਵੀ ਉਸ ਤੋਂ ਬਲਿਹਾਰ ਜਾਣਾ ਹਾਂ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਧੂਰ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।